सब तो वद बाणी भगत कबीर साहब जी भी श्री गुरु ग्रंथ साहब महाराज जी के सदाए मान है। आप जी का जन्म बनारस की धरती से ਐਸਾ ਆਵੇ ਜਿਸ ਦਿਨ ਇਹ ਮਨੁੱਖ ਦਾ ਜਿਹੜਾ ਸਰੀਰ ਹੈ ਨਾ ਇਹ ਮੰਦਰ ਬਣ ਜਾਵੇ। ਕੋਈ ਭਾਗਾਂ ਵਾਲਾ ਸਮਾਂ ਆਵੇ ਇਹਦਾ ਸਰੀਰ ਹੀ ਮਸਜਿਦ ਬਣ ਜਾਵੇ, ਜਿਸ ਤਰ੍ਹਾਂ ਮੰਦਰ ਮਸਜਿਦ ਦੇ ਵਿੱਚੋਂ ਭਗਵਾਨ ਦੀ ਖੁਦਾ ਦੀ ਆਵਾਜ਼ ਆਉਂਦੀ ਹੈ, ਇਸੇ ਤਰ੍ਹਾਂ ਇਹਦੇ ਸਰੀਰ ਵਿੱਚੋਂ ਵੀ ਭਗਵਾਨ ਦੀਆਂ ਖੁਦਾ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਣ। ਪਰ ਜਿਹੜੇ ਲੋਕ ਸਨ ਇਹਨਾਂ ਦੇ ਵਿੱਚ ਹੀ ਫਸ ਕੇ ਰਹਿ ਗਏ, ਉਹਨਾਂ ਸੱਚਾਈਆਂ ਨੂੰ ਭਗਤ ਕਬੀਰ ਸਾਹਿਬ ਜੀ ਨੇ ਜਗਤ ਦੇ ਸਾਹਮਣੇ ਰੱਖਿਆ। ਜਿਹੜੇ ਮਤਸਵੀ ਲੋਕ ਸਨ, ਜਿਹੜੇ ਕਰਮਕਾਂਡੀ ਲੋਕ ਸਨ, ਉਹਨਾਂ ਨੂੰ ਇਹ ਗੱਲਾਂ ਪਸੰਦ ਨਹੀਂ ਸਨ। ਜਿਹੜੇ ਧਰਮ ਦੇ ਠੇਕੇਦਾਰ ਬਣੇ ਹੋਏ ਸਨ, ਸਾਧ ਸੰਗਤ ਜੀ ਮੁਆਫ ਕਰਨਾ, ਅੱਜ ਵੀ ਕੁਝ ਧਰਮ ਦੇ ਠੇਕੇਦਾਰਾਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਹਨ ਉਹ ਅਪਣਾਈਆਂ ਹੋਈਆਂ ਹਨ। ਸਮਾਜ ਸਾਡੇ ਸਮਾਜ ਦੇ ਵਿੱਚੋਂ ਪੂਰਨ ਰੂਪ ਦੇ ਵਿੱਚ ਇਹ ਜਾਤ ਪਾਤ ਦਾ ਜਿਹੜਾ ਕੋਹੜ ਹੈ ਨਾ ਅਜੇ ਖਤਮ ਨਹੀਂ ਹੋਇਆ ਹੈ, ਅਜੇ ਵੀ ਹੈਗੀਆਂ ਹਨ ਗੱਲਾਂ। ਅਜੇ ਵੀ ਕਈਆਂ ਘਰਾਂ ਦੇ ਵਿੱਚ ਗਰੀਬਾਂ ਦੇ ਭਾਂਡੇ ਵੱਖਰੇ ਦੇਖੇ ਜਾ ਸਕਦੇ ਹਨ। ਉਹ ਆਪਣੇ ਬਰਤਨਾਂ ਦੇ ਵਿੱਚ ਉਹਨਾਂ ਨੂੰ ਭੋਜਨ ਨਹੀਂ ਛਕਾਉਂਦੇ, ਉਹਨਾਂ ਨੂੰ ਜਲ ਨਹੀਂ ਛਕਾਉਂਦੇ ਹਨ ਵੀ ਜਿਹੜਾ ਬਰਤਨ ਹੈ ਪਿੱਟਿਆ ਨਾ ਜਾਵੇ ਕਿਧਰੇ। ਭਗਤਾਂ ਨੇ, ਸਤਿਗੁਰਾਂ ਨੇ ਸਾਨੂੰ ਇਹਨਾਂ ਗੱਲਾਂ ਦੇ ਵਿੱਚੋਂ ਬਾਹਰ ਕੱਢਿਆ ਹੈ। ਕਬੀਰ ਸਾਹਿਬ ਜੀ ਦੇ ਬਚਨ ਹਨ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭੜੇ ਕੋ ਮੰਦੇ। ਲੋਗਾ ਧਰਮ ਨਾ ਭੁੱਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਹੋ ਸਰਬ ਠਾਈ। ਹੁਣ ਕੋਈ ਬੰਦਾ ਤੁਹਾਡੇ ਨਾਲ ਤਾਂ ਬੜਾ ਪ੍ਰੇਮ ਜਤਾਵੇ ਵੀ ਮੈਂ ਬੜਾ ਤੁਹਾਡੇ ਨਾਲ ਪ੍ਰੇਮ ਕਰਦਾ ਹਾਂ, ਪਰ ਤੁਹਾਡੇ ਬੱਚਿਆਂ ਦੇ ਨਾਲ ਨਫ਼ਰਤ ਕਰੇ, ਉਹ ਬੰਦਾ ਤੁਹਾਨੂੰ ਬਿਲਕੁਲ ਹੀ ਚੰਗਾ ਨਹੀਂ ਲੱਗੇਗਾ। ਇਸੇ ਤਰ੍ਹਾਂ ਜਿਤਨੀ ਵੀ ਖਲਕਤ ਹੈ ਆਪਾਂ ਸਾਰੇ ਹੀ ਉਸ ਵਾਹਿਗੁਰੂ ਪਰਮੇਸ਼ਰ ਦੇ ਬੱਚੇ ਹੀ ਤਾਂ ਹਾਂ। ਇਸ ਕਰਕੇ ਜੇ ਆਪਾਂ ਜਿੰਨਾ ਮਰਜ਼ੀ ਆਪਣੇ ਆਪ ਨੂੰ ਧਰਮੀ ਹੋਣ ਦਾ ਦਿਖਾਵਾ ਕਰੀਏ, ਜੇ ਵਾਹਿਗੁਰੂ ਜੀ ਦੀ ਖਲਕਤ ਦੇ ਨਾਲ ਪ੍ਰੇਮ ਨਹੀਂ ਨਾ ਕਰਾਂਗੇ, ਵਾਹਿਗੁਰੂ ਜੀ ਦੀਆਂ ਨਜ਼ਰਾਂ ਦੇ ਵਿੱਚ ਕਦੇ ਵਾਸਤੇ ਵੀ ਆਪਾਂ ਪ੍ਰਵਾਨ ਨਹੀਂ ਚੜ ਸਕਦੇ ਹਾਂ। ਦਿਖਾਵਾ ਭਾਵੇਂ ਜਿੰਨਾ ਮਰਜ਼ੀ ਧਰਮ ਦਾ ਆਪਾਂ ਕਰ ਲਈਏ, ਜਿਹੜੇ ਉਸ ਵਕਤ ਧਰਮ ਦੇ ਠੇਕੇਦਾਰ ਸਨ ਉਹਨਾਂ ਨੇ ਸਮੇਂ ਦੇ ਹਾਕਮ ਸੁਲਤਾਨ ਲੋਧੀ ਦੇ ਕੋਲ ਸ਼ਿਕਾਇਤਾਂ ਲਗਾਈਆਂ ਵੀ ਇਹ ਤਾਂ ਇਸਲਾਮ ਦੀ ਵੀ ਨਿੰਦਾ ਕਰਦੇ ਹਨ, ਹਿੰਦੂ ਧਰਮ ਦੀ ਵੀ ਨਿੰਦਾ ਕਰਦੇ ਹਨ, ਬੁਰਾ ਭਲਾ ਆਖਦੇ ਹਨ, ਬਾਦਸ਼ਾਹ ਲੋਕ ਵੀ ਕੰਨਾਂ ਦੇ ਕੱਚੇ ਹੁੰਦੇ ਹਨ, ਸੱਚ ਝੂਠ ਦੀ ਘੱਟ ਪਰਖ ਕਰਦੇ ਹਨ। ਉਸ ਨੇ ਵੀ ਹੁਕਮ ਦੇ ਦਿੱਤਾ ਵੀ ਇਹਨਾਂ ਨੂੰ ਗੰਗਾ ਦੇ ਵਿੱਚ ਸੁੱਟ ਕੇ ਡੋਬ ਕੇ ਮਾਰ ਦਿੱਤਾ ਜਾਵੇ। ਗੰਗਾ ਦੇ ਵਿੱਚ ਸੁੱਟਿਆ ਗਿਆ, ਭਗਤ ਕਬੀਰ ਸਾਹਿਬ ਜੀ ਦੇ ਬਚਨ ਹਨ, ਗੰਗ ਗਸਾਇਨ ਗਹਿਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ, ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹੇ ਸਮਾਏ। ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮ੍ਰਿਗਸ਼ਾਲਾ ਪਰ ਬੈਠੇ ਕਬੀਰ, ਕਹ ਕਬੀਰ ਕੋ ਸੰਗ ਨਾ ਸਾਥ, ਜਲ ਥਲ ਰਾਖਨ ਹੈ ਰਘਨਾਥ। ਇੰਝ ਜਲ ਦੇ ਵਿੱਚ ਵੀ ਬੈਠੇ ਹੋਏ ਸਨ ਮ੍ਰਿਗਸ਼ਾਲਾ ਦੇ ਉੱਪਰ, ਜਿਹੜੇ ਧਰਤੀ ਦੇ ਉੱਪਰ ਬੈਠੀ ਦਾ ਹੈ। ਫਿਰ ਆਖਿਆ ਚਲੋ ਹੁਣ ਇਹਨਾਂ ਨੂੰ ਖੂਨੀ ਹਾਥੀ ਦੇ ਅੱਗੇ ਸੁੱਟ ਕੇ ਇਹਨਾਂ ਨੂੰ ਉਹ ਹਾਥੀ ਜਿਹੜਾ ਹੈ ਲਿਤਾੜ ਦੇਵੇ, ਖਤਮ ਕਰ ਦੇਵੇ, ਇਹ ਹੁਕਮ ਕਰ ਦਿੱਤਾ। ਭਗਤ ਜੀ ਕਹਿੰਦੇ ਭੁਜਾ ਬਾਂਧ ਭੁਲਾ ਕਰ ਡਾਰਿਓ, ਹਸਤੀ ਕਿਰਪ ਮੂੰਡ ਮੈਂ ਮਾਰਿਓ, ਹਸਤ ਭਾਗ ਕੈ ਚੀਸਾ ਮਾਰੈ, ਇਹ ਮੂਰਤ ਕੀ ਹੋ ਬਲਹਾਰੈ। ਸਤਿਗੁਰ ਤੁਮਰਾ ਜੋਰ ਕਾਜੀ ਬਕਬੋ ਹਸਤੀ ਤੋਰ ਜੇ ਮਹਾਵਤ ਤੁਝ ਡਾਰੋ ਕਾਟ ਇਸੇ ਤੁਰਾਵੋ ਭਾਲੋ ਸਾਟ ਹਸਤ ਨ ਤੋਰੇ ਧਰੇ ਧਿਆਨ ਵਾਕੇ ਹਿਰਦੇ ਬਸੇ ਭਗਵਾਨ ਕਿਉਂ ਪ੍ਰਾਗ ਸੰਤ ਹੈ ਕੀਨਾ ਬਾਂਧ ਕੋਟ ਕੁੰਚਰ ਕੋ ਦੀਨਾ ਕੁੰਚਰ ਕੋਟ ਲੈ ਲੈ ਨਮਸਕਾਰ ਬੂਝੀ ਨਹੀਂ ਕਾਜੀ ਅੰਧਿਆਰੈ ਤੀਨ ਵਾਰ ਪਤੀਆ ਪਰ ਲੀਨਾ ਮਨ ਕਠੋਰ ਅਜਿਹੂ ਨਾ ਪਤੀਨਾ ਕਹੋ ਕਬੀਰ ਹਮਰਾ ਗੋਬਿੰਦ ਚੌਥੇ ਪਦ ਮੈਂ ਜਨ ਕੀ ਜਿੰਦ ਦੇਖੋ ਇੱਕ ਜਾਨਵਰ ਹੈ ਹਾਥੀ ਉਹਨੂੰ ਦਿਖਾਈ ਦੇ ਰਿਹਾ ਹੈ ਵੀ ਜਿਹੜਾ ਮੇਰੇ ਅੱਗੇ ਬੰਦਾ ਹੈ ਉਹ ਕੋਈ ਸਧਾਰਨ ਵਿਅਕਤੀ ਨਹੀਂ ਪ੍ਰਭੂ ਦਾ ਪਿਆਰਾ ਹੈ ਭਗਤ ਹੈ ਪਰ ਜਿਹੜੇ ਲੋਕ ਐਸੇ ਹਨ ਹੰਕਾਰ ਦੇ ਵਿੱਚ ਅੰਨੇ ਹੋਏ ਹੋਏ ਉਹਨਾਂ ਨੂੰ ਦਿਖਾਈ ਨਹੀਂ ਦੇ ਰਿਹਾ ਹਾਥੀ ਤਾਂ ਨਮਸਕਾਰਾਂ ਕਰਦਾ ਹੈ ਫਿਰ ਸਾਧ ਸੰਗਤ ਜੀ ਜਿਹੜਾ ਸੁਲਤਾਨ ਹੈ ਉਹ ਮੁਆਫ਼ੀ ਮੰਗਦਾ ਹੈ ਅਖੀਰ ਦੇ ਵਿੱਚ ਭਗਤ ਜੀ ਨੇ ਇਹੀ ਉਪਦੇਸ਼ ਦਿੱਤਾ ਕਿ ਤੁਸੀਂ ਜਿਹੜਾ ਸੱਚ ਦਾ ਨਿਆਉ ਹੈ ਇਹ ਕਰੋ ਥੋੜ੍ਹਾ ਬਹੁਤਾ ਹੀ ਤੁਹਾਨੂੰ ਅੰਨਾ ਹੀ ਕਰਨ ਦੇ ਨਾਲ ਭਾਗ ਲੱਗ ਜਾਣਗੇ ਬਹੁਤੀ ਖਪਾਈ ਕਰਨ ਦੀ ਲੋੜ ਨਹੀਂ ਰਹੇਗੀ ਜੇ ਅਸੂਲਾਂ ਤੇ ਤੁਸੀਂ ਪੱਕੇ ਹੋ ਜਾਓ ਤਾਂ ਇਸ ਤਰ੍ਹਾਂ ਸਾਧ ਸੰਗਤ ਜੀ ਕਬੀਰ ਸਾਹਿਬ ਜੀ ਦਾ ਜਿਹੜਾ ਜੀਵਨ ਹੈ ਸਾਰਾ ਪਰਉਪਕਾਰੀ ਜੀਵਨ ਹੈ ਮਹਾਨ ਜੀਵਨ ਹੈ ਕ੍ਰਾਂਤੀਕਾਰੀ ਜੀਵਨ ਹੈ ਸਾਰੇ ਜੀਵਨ ਦੇ ਵਿੱਚ ਕਬੀਰ ਸਾਹਿਬ ਜੀ ਨੇ ਸੱਤ ਧਰਮ ਦਾ ਉਪਦੇਸ਼ ਦਿੱਤਾ ਜਿਹੜੀਆਂ ਟੁੱਟੀਆਂ ਹੋਈਆਂ ਸੁਰਤਾਂ ਸਨ ਉਹਨਾਂ ਨੂੰ ਪ੍ਰਭੂ ਚਰਨਾਂ ਦੇ ਨਾਲ ਜੋੜਿਆ ਸਾਧ ਸੰਗਤ ਜੀ ਆਓ ਜੋ ਹੁਣ ਅੱਜ ਦਾ ਪਾਵਨ ਪਵਿੱਤਰ ਹੁਕਮਨਾਮਾ ਹੈ ਉਸਦੀ ਵਿਚਾਰਧਾਰਾ ਦੇ ਨਾਲ ਜੁੜਦਿਆਂ ਹੋਇਆ ਰਸਨਾ ਨੂੰ ਕਰੀਏ ਪਵਿੱਤਰ ਇੱਕ ਵਾਰੀ ਸਾਰੀ ਸੰਗਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਮਹੱਲਾ ਚੌਥਾ ਘਰ ਦੂਜਾ
ਸੂਹੀ ਰਾਗ ਦੇ ਵਿੱਚ ਧੰਨ ਸੋਭੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜਨਕ ਰਾਜ ਵਰਤਾਇਆ ਸਤਿਗੁਰ ਆਲੀਨਾ ਗੁਰ ਸ਼ਬਦ ਦੇ ਮਨ ਮਾਨਿਆ ਅਪਤੀਜ ਪਤੀਨਾ ਇਹ ਜਨਕ ਰਾਜ ਗੁਰੂ ਰਾਮਦਾਸ ਤੁਝ ਹੀ ਬਣਿਆ ਵੈ ਗੁਰੂ ਅਮਰਦਾਸ ਮਹਾਰਾਜ ਜੀ ਤੱਕ ਜਿਹੜਾ ਧਨ ਸੀ ਪਦਾਰਥ ਸਨ ਕੁਝ ਵੀ ਜਮ੍ਹਾਂ ਨਹੀਂ ਕੀਤਾ ਜਾਂਦਾ ਸੀ ਪਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਜਨਕ ਰਾਜ ਵਰਤਾ ਦਿੱਤਾ ਆਖਿਆ ਜੇ ਧਨ ਆਉਂਦਾ ਹੈ ਉਹਨੂੰ ਪਰਉਪਕਾਰ ਵਾਸਤੇ ਖਰਚਣਾ ਚਾਹੀਦਾ ਹੈ ਕੋਈ ਹਰਜ ਨਹੀਂ ਹੈ ਪਾਤਸ਼ਾਹ ਜੀ ਦੇ ਬਚਨ ਵੀ ਹਨ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਗੱਲ ਤਾਂ ਸੁਰਤ ਜੋੜਨ ਦੀ ਹੈ ਧਿਆਨ ਜੋੜਨ ਦੀ ਹੈ ਜੋ ਸ਼ਬਦ ਸੁਰਤ ਦਾ ਅਭਿਆਸ ਕਰਦੇ ਹਨ ਉਹ ਮਾਇਆ ਦੇ ਵਿੱਚ ਰਹਿ ਕੇ ਹੀ ਵਾਹਿਗੁਰੂ ਨੂੰ ਪਾ ਲੈਂਦੇ ਹਨ ਨਿਰਲੇਪ ਰਹਿੰਦੇ ਹਨ ਐਸੇ ਦੀਨ ਦਿਆਲ ਮਹਿਮਾ ਦੇ ਮਾਲਕ ਧੰਨ ਸੋਭੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਇਹ ਪਾਵਨ ਪਵਿੱਤਰ ਵਾਕ ਹੈ
ਓਅੰਕਾਰ ਸਤਿਗੁਰ ਪ੍ਰਸਾਦ
ਸੁਰ ਜੋ ਹੈ ਰਾਗ ਜੋ ਹੈ ਉਹ ਸੂਹੀ ਅਤੇ ਤਾਲ ਜੋ ਹੈ ਉਹ ਦੂਸਰੇ ਘਰ ਦੇ ਵਿੱਚ ਪਾਤਸ਼ਾਹ ਜੀ ਨੇ ਗਾਉਣ ਦੀ ਹਦਾਇਤ ਕੀਤੀ ਹੈ ਸਭ ਤੋਂ ਪਹਿਲੇ ਮੂਲ ਮੰਗਲ ਕਰਦੇ ਹਨ ਵਾਹਿਗੁਰੂ ਪਰਮੇਸ਼ਰ ਇੱਕ ਹੈ ਸਭ ਦਾ ਪ੍ਰਕਾਸ਼ਕ ਹੈ ਸਤਿਗੁਰੂ ਦੀ ਕਿਰਪਾ ਦੇ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ
ਮਤ ਨਗਰੀ ਖੋਜ ਖੁਦਾਈ
ਗੁਰੂ ਦੀ ਮਤ ਦੁਆਰਾ ਨਰ ਪਹਿਲਾਂ ਸੱਚੇ ਪਾਤਸ਼ਾਹ ਉੱਤਮ ਪੁਰਖ ਦੇ ਵਿੱਚ ਇਹ ਸਾਨੂੰ ਸਿੱਖਿਆ ਦੇ ਰਹੇ ਹਨ, ਸਮਝਾ ਰਹੇ ਹਨ। ਇਹ ਸਰੀਰ ਰੂਪੀ ਜਿਹੜੀ ਨਗਰੀ ਹੈ, ਇਸ ਨੂੰ ਖੋਜਣਾ ਕੀਤਾ। ਖੋਜ ਖੋਜਾਈ ਤੋਂ ਭਾਵ ਕਿ ਚੰਗੀ ਤਰ੍ਹਾਂ ਦੀ ਨਾਲ ਖੋਜਿਆ। ਆਪਾਂ ਕਹਿੰਦੇ ਨਾ ਕਿਸੇ ਨੂੰ ਵੀ ਜਾਂ ਫਲਾਣੀ ਜਗ੍ਹਾ ਤੇ ਫਲਾਣੀ ਚੀਜ਼ ਪਈ ਹੈ, ਚੁੱਕ ਕੇ ਲਿਆ, ਅਗਲਾ ਐਵੇਂ ਓਪਰੀ ਓਪਰੀ ਨਜ਼ਰ ਦੇ ਨਾਲ ਤੁਰ ਫਿਰ ਕੇ ਆ ਜਾਵੇ, ਆਖੇ ਮੈਨੂੰ ਤਾਂ ਦਿਖਾਈ ਨਹੀਂ ਦਿੰਦੀ। ਉਹਨੂੰ ਆਖੇ ਨਹੀਂ, ਚੰਗੀ ਤਰ੍ਹਾਂ ਦੇ ਨਾਲ ਜਾ ਕੇ ਦੇਖ, ਬਰੀਕੇ ਦੇ ਨਾਲ ਦੇਖ, ਫਿਰ ਪਤਾ ਚੱਲਦਾ ਹੈ। ਓਪਰੀ ਨਜ਼ਰ ਦੇ ਨਾਲ ਨਹੀਂ। ਜਦ ਆਪਾਂ ਬਾਣੀ ਨੂੰ ਓਪਰੀ ਨਜ਼ਰ ਦੇ ਨਾਲ ਪੜ੍ਹਦੇ ਹਾਂ, ਬਹੁਤਾ ਲਾਭ ਨਹੀਂ ਮਿਲਦਾ ਹੈ। ਜਦ ਆਪਾਂ ਬਾਣੀ ਨੂੰ ਗਹਿਰਾਈ ਦੇ ਨਾਲ ਪੜ੍ਹਦੇ ਹਾਂ, ਫਿਰ ਸਾਰੇ ਪਦਾਰਥ ਸਾਡੀ ਝੋਲੀ ਦੇ ਵਿੱਚ ਪੈ ਜਾਂਦੇ ਹਨ। ਸਰੀਰ ਦੇ ਵਿੱਚ ਵੀ ਵਾਹਿਗੁਰੂ ਪਰਮੇਸ਼ਰ ਨੇ ਬੜੀਆਂ ਬੜੀਆਂ ਕੀਮਤੀ ਅਮੋਲਕ ਚੀਜ਼ਾਂ, ਅਮੋਲਕ ਦਾਤਾਂ ਜਿਹੜੀਆਂ ਹਨ ਉਹ ਰੱਖੀਆਂ ਹੋਈਆਂ ਹਨ। ਇਸ ਦੇਹੀ ਅੰਦਰ ਬ੍ਰਹਮਾ ਵਿਸ਼ਨ ਮਹੇਸ਼ਾ ਸਭ ਉਪਤ ਜਿਤ ਸੰਸਾਰਾ। ਇਸ ਦੇਹੀ ਅੰਦਰ ਜਦ ਜੀਵਨ ਦਾਤਾ ਵਸੈ, ਸਭਨਾ ਕਰੇ ਪ੍ਰਤਪਾਲਾ। ਵਾਹਿਗੁਰੂ ਪਰਮੇਸ਼ਰ, ਵਾਹਿਗੁਰੂ ਪਰਮੇਸ਼ਰ ਦਾ ਨਾਮ ਇਸ ਦੇਹੀ ਅੰਦਰ ਹੀ ਤਾਂ ਹੈ। ਮਹਾਰਾਜ ਸਾਨੂੰ ਸਮਝਾਉਂਦੇ ਹਨ ਕਿ ਜਦ ਖੋਜ ਕੀਤੀ ਚੰਗੀ ਤਰ੍ਹਾਂ ਦੇ ਨਾਲ,
ਵਾਹਿਗੁਰੂ ਨਾਮ ਪਦਾਰਥ ਪਾਈ।
ਉਹ ਜੋ ਹਰੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਰੂਪੀ ਪਦਾਰਥ ਹੈ, ਉਹ ਸਾਨੂੰ ਪ੍ਰਾਪਤ ਹੋ ਗਿਆ। ਬੜਾ ਵੱਡਾ ਖਜ਼ਾਨਾ ਵਾਹਿਗੁਰੂ ਜੀ ਨੇ ਨਾਮ ਦਾ ਸਭਨਾਂ ਦੇ ਅੰਦਰ ਹੀ ਰੱਖਿਆ ਹੋਇਆ ਹੈ। ਕੋਈ ਜੀਵ ਵੀ ਐਸਾ ਨਹੀਂ ਜਿਸ ਦੇ ਅੰਦਰ ਨਾਮ ਦਾ ਖਜ਼ਾਨਾ ਨਹੀਂ, ਸਭ ਦੇ ਅੰਦਰ ਹੈ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ, ਜੈਸੇ ਤਾਂ ਸਗਲ ਨਿਧ ਪੂਰਨ ਸਮੁੰਦਰ ਦਿਖੈ, ਹੰਸ ਮਰ ਜੀਵਾ ਨਿਹਚੈ ਪ੍ਰਸਾਦ ਪਾਵਈ। ਜੈਸੇ ਪਰਬਤ ਹੀਰਾ ਮਾਨਕ ਪਾਰਸ ਸੇਧੇ, ਖਨਵਾਰਾ ਖਨ ਜਗ ਦਿਖੈ ਪ੍ਰਗਟਾਵਈ। ਜੈਸੇ ਬਨ ਦੇਖੈ ਮਲਿਆਗਰ ਸੌਦਾ ਕਪੂਰ, ਸੋਧ ਕੇ ਸੁਬਾਸੀ ਸੁਬਾਸ ਦੇ ਸਾਵਈ। ਤੈਸੇ ਗੁਰਬਾਣੀ ਦਿਖੈ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪ ਜਾਵਈ। ਕਹਿੰਦੇ ਸਮੁੰਦਰ ਦੇ ਵਿੱਚ ਬੜੇ ਬੜੇ ਰਤਨ ਹੁੰਦੇ ਹਨ, ਪਰ ਜਿਹੜੇ ਕਿਨਾਰੇ ਕਿਨਾਰੇ ਤੇ ਘੁੰਮਣ ਵਾਲੇ ਹਨ ਉਹਨਾਂ ਨੂੰ ਸਿੱਪੀਆਂ ਮਿਲ ਜਾਂਦੀਆਂ ਹਨ, ਘੋਗੇ ਮਿਲ ਜਾਂਦੇ ਹਨ, ਸੰਖ ਮਿਲ ਜਾਂਦੇ ਹਨ। ਜੇ ਆਪਾਂ ਸਧਾਰਨ ਰੂਪ ਦੇ ਵਿੱਚ ਬਾਣੀ ਪੜ੍ਹਾਂਗੇ, ਸਾਨੂੰ ਪਦਾਰਥ ਮਿਲ ਜਾਣਗੇ, ਸਾਡੀਆਂ ਇੱਛਾਵਾਂ ਪੂਰੀਆਂ ਹੋ ਜਾਣਗੀਆਂ, ਕਾਮਨਾਵਾਂ ਦੀ ਪੂਰਤੀ ਹੋ ਜਾਵੇਗੀ। ਪਰ ਜਦ ਆਪਾਂ ਬਾਣੀ ਨੂੰ ਭਿੱਜ ਕੇ ਪੜਾਂਗੇ, ਬਾਣੀ ਦੇ ਨਾਲ ਆਪਣਾ ਹਿਰਦਾ ਜੋੜਾਂਗੇ, ਫਿਰ ਸਾਨੂੰ ਸਭ ਤੋਂ ਮਹਾਨ ਉੱਤਮ ਪਦਾਰਥ ਜਿਹੜਾ ਹੈ ਨਾ, ਉਹ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੋ ਜਾਵੇਗੀ। ਇਹ ਬਾਣੀ ਜੋ ਜੀਓ ਜਾਣੈ ਤਿਸ ਅੰਤਰ ਰਵੈ ਹਰ ਨਾਮਾ, ਸਤਿਗੁਰ ਕੀ ਜਿਸਨੋ ਮਤ ਆਵੈ ਸੋ ਸਤਿਗੁਰ ਮਾਹੇ ਸਮਾਨਾ। ਇੱਕ ਤਾਂ ਬਾਣੀ ਦੇ ਵਿੱਚੋਂ ਸਿੱਖ ਨੇ ਖੋਜ ਕਰਨੀ ਹੈ, ਦੂਸਰਾ ਆਪਣੇ ਸਰੀਰ ਦੇ ਵਿੱਚੋਂ ਖੋਜ ਕਰਨੀ ਹੈ। ਬਾਣੀ ਦੇ ਵਿੱਚ ਇਸ਼ਾਰੇ ਦਿੱਤੇ ਹੋਏ ਹਨ, ਪ੍ਰਭ ਕੈ ਸਿਮਰਨ ਗਰਭ ਨਾ ਵਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਪਰੈ, ਪ੍ਰਭ ਸਿਮਰਤ ਕਛ ਵਿਘਨ ਨਾ ਲਾਭੈ, ਪ੍ਰਭ ਕੈ ਸਿਮਰਨ ਅਨਵਿਘਨ ਲਾਭੈ, ਪ੍ਰਭ ਕੈ ਸਿਮਰਨ ਭੈ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਹੁਣ ਬਾਣੀ ਦੇ ਵਿੱਚੋਂ ਖੋਜ ਕਰਕੇ ਫਿਰ ਆਪਾਂ ਆਪਣੇ ਸਰੀਰ ਵੱਲ ਆ ਜਾਣਾ ਹੈ। ਗੁਰਮਤ ਮਤ ਦੁਆਰਾ ਸਰੀਰ ਦੀ ਖੋਜ ਕਰਨੀ ਹੈ ਨਾ, ਗੁਰੂ ਦੀ ਮਤ ਦੁਆਰਾ, ਗੁਰੂ ਦੀ ਬਾਣੀ ਦੁਆਰਾ। ਜਿਹੜਾ ਵਾਸ ਨੇ ਬਚਨ ਪੜਿਆ ਹੈ, ਪ੍ਰਭ ਕੋ ਸਿਮਰਨ ਦੁੱਖ ਨਾ ਸੰਤਾਪੇ, ਵੀ ਜਿਹੜੇ ਸਿਮਰਨ ਕਰਨ ਵਾਲੇ ਹਨ ਉਹਨਾਂ ਨੂੰ ਦੁੱਖ ਸਤਾਉਣਾ ਨਹੀਂ, ਉਹ ਦੁੱਖ ਨੂੰ ਇੰਝ ਹੀ ਬਤੀਤ ਕਰ ਲੈਂਦੇ ਹਨ ਜਿਵੇਂ ਸੁੱਖ ਨੂੰ ਬਤੀਤ ਕਰਦੇ ਹਨ। ਕਹਿੰਦੇ ਸੰਤ ਬਾਬਾ ਅਕਰ ਸਿੰਘ ਜੀ, ਮਸਤੂ ਆਉਣ ਵਾਲੇ ਜਿਹੜੇ ਮਹਾਂਪੁਰਸ਼ ਸਨ, ਆਪਣੇ ਪੈਰ ਦਾ ਆਪਰੇਸ਼ਨ ਇੰਝ ਕਰਵਾ ਰਹੇ ਸਨ, ਦੇਖ ਰਹੇ ਸਨ ਜਿਵੇਂ ਕਿਸੇ ਦੂਸਰੇ ਦਾ ਆਪਰੇਸ਼ਨ ਹੋ ਰਿਹਾ ਹੋਵੇ। ਦੁੱਖ ਆਉਂਦਾ ਹੈ ਪਰ ਦੁੱਖ ਸਤਾਉਂਦਾ ਨਹੀਂ, ਕਿੰਨਾ ਨੂੰ ਜਿਹੜੇ ਸਿਮਰਨ ਕਰਦੇ ਹਨ। ਆਪਣੇ ਸਰੀਰ ਦੀ ਖੋਜ ਕਰਨੀ ਹੈ, ਕਿਵੇਂ ਕਰਨੀ ਹੈ, ਬਾਣੀ ਦੁਆਰਾ ਕਰਨੀ ਹੈ। ਵੀ ਜਿਹੜੇ ਜਿਹੜੇ ਬਚਨ ਸਤਿਗੁਰ ਨੇ ਬਾਣੀ ਦੇ ਵਿੱਚ ਲਿਖੇ ਹੋਏ ਹਨ, ਕਿ ਉਹ ਬਰਕਤਾਂ ਸਾਡੇ ਸਰੀਰ ਦੇ ਵਿੱਚ, ਸਾਡੇ ਜੀਵਨ ਦੇ ਵਿੱਚ ਹੈਗੀਆਂ ਹਨ, ਇਹ ਖੋਜ ਕਰਨੀ ਹੈ ਸਿੱਖ ਨੇ। ਸੰਤ ਸੰਗਤ ਸਿੰਘ ਜੀ ਕਮਾਲੀਏ ਵਾਲੇ ਮਹਾਂਪੁਰਸ਼ ਹੋਏ ਹਨ। ਪਾਕਿਸਤਾਨ ਦੇ ਵਿੱਚ ਨਗਰ ਹੈ ਟੋਭਾ ਟੇਕ ਸਿੰਘ, ਉੱਥੇ ਕਥਾ ਕਰ ਰਹੇ ਸਨ ਸ੍ਰੀ ਸੁਖਮਨੀ ਸਾਹਿਬ ਜੀ ਦੀ। ਪੰਕਤੀਆਂ ਆਈਆਂ, ਪ੍ਰਭ ਕੇ ਸਿਮਰਨ ਰਿਧ ਸਿਧ ਨਾਉ ਨਿਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ। ਇੱਕ ਮੁਸਲਮਾਨ ਨੇ ਮਹਾਂਪੁਰਸ਼ਾਂ ਦੇ ਅੱਗੇ ਬੇਨਤੀ ਕੀਤੀ ਕਿ ਮਹਾਂਪੁਰਸ਼ੋ, ਬੜੀ ਗਰੀਬੀ ਆ ਗਈ ਹੈ, ਕੋਈ ਕਿਰਪਾ ਹੋ ਜਾਵੇ। ਆਖਣ ਲੱਗੇ ਵੀ ਕਿਰਪਾ ਦਾ ਤੁਹਾਨੂੰ ਖਜ਼ਾਨਾ ਹੀ ਦੇ ਦਿੰਦੇ ਹਾਂ, ਇਹੀ ਤਾਂ ਸਤਿਪੁਰਸ਼ਾਂ ਦੀ ਮਹਿਮਾ ਹੁੰਦੀ ਹੈ। ਆਪਾਂ ਕਹਿੰਦੇ ਸਾਡੀ ਇੱਕ ਇੱਛਾ ਪੂਰੀ ਹੋ ਜਾਵੇ, ਫਿਰ ਦੂਸਰੀ ਕਿੱਥੋਂ ਪੂਰੀ ਕਰਾਂਗੇ, ਤੀਸਰੀ ਕਿੱਥੋਂ ਪੂਰੀ ਕਰਾਂਗੇ। ਸਤਿਪੁਰਸ਼ਾਂ ਦਾ ਵਿਚਾਰ ਹੁੰਦਾ ਵੀ ਇਹਨਾਂ ਨੂੰ ਖਜ਼ਾਨਾ ਹੀ ਦੇ ਦਈਏ, ਜਿੰਨੀਆਂ ਮਰਜ਼ੀ ਇਛਾਵਾਂ ਪੂਰੀਆਂ ਕਰਦੇ ਰਹਿਣ। ਉਹਨਾਂ ਆਖਿਆ ਕਿ ਇਹ ਪੰਕਤੀ ਜਿਹੜੀ ਹੈ ਨਾ, ਪ੍ਰਭ ਕੇ ਸਿਮਰਨ ਰਿਧ ਸਿਧ ਨਾਉ ਨਿਧ, ਇਹਦਾ ਅਭਿਆਸ ਕਰ। ਉਸ ਮੁਸਲਮਾਨ ਕਰੀਮ ਬਖਸ਼ ਕਰਕੇ ਉਹਦਾ ਨਾਮ ਆਇਆ ਹੈ, ਜਲੰਧਰ ਦਾ ਰਹਿਣ ਵਾਲਾ ਸੀ, ਉਹਨੇ ਸਾਧ ਸੰਗਤ ਜੀ ਇਸ ਪੰਕਤੀ ਦਾ ਉੱਠਦਿਆਂ ਬੈਠਦਿਆਂ ਸੌਂਦਿਆਂ ਜਾਗਦਿਆਂ ਸੇਵਾ ਕਰਦਿਆਂ ਹੱਥਾਂ ਦੇ ਨਾਲ ਸੇਵਾ, ਰਸਨਾਂ ਦੇ ਨਾਲ ਸਿਮਰਨ, ਬੜਾ ਅਭਿਆਸ ਕੀਤਾ। ਫਿਰ ਵਾਹਿਗੁਰੂ ਪਰਮੇਸ਼ਰ ਆਪੇ ਢੋਲ ਢਕਾਉਂਦਾ ਹੈ, ਆਪੇ ਸਬੱਬ ਬਣਾਉਂਦਾ ਹੈ। ਕਿਸੇ ਸਰਦਾਰ ਦੇ ਬਹੁਤ ਸਾਰੀ ਜ਼ਮੀਨ ਜਾਇਦਾਦ ਸੀ, ਸਮਝ ਲਓ ਵੀ 500,000 ਕਿੱਲਾ ਹੋਵੇਗਾ। ਉਹਨੇ ਆਖਿਆ ਵੀ ਮੇਰੇ ਨਾਲ ਕੰਮ ਕਰੇਗਾ? ਕਹਿੰਦੇ ਜੀ ਕਰਾਂਗਾ। ਇੰਨੇ ਨੇਕ ਨੀਅਤ ਦੇ ਨਾਲ ਕੰਮ ਕੀਤਾ, ਉਹਨੇ 10 ਕਿੱਲੇ ਇਹਨੂੰ ਫਰੀ ਦੇ ਵਿੱਚ ਦੇ ਦਿੱਤੇ। ਆਖਿਆ ਤੂੰ ਇਹ ਤੇਰੇ ਹਨ, ਇਹਦੇ ਨਾਲ ਹੀ ਲਵਾ ਦਿੱਤੇ। ਜਿਹਦੇ ਕੋਲ 500 ਹੈ ਉਹਨੂੰ 10 ਦੇਣ ਲੱਗਿਆ ਕਿਹੜੀ ਕੋਈ ਮੁਸ਼ਕਲ ਹੈ। ਸਹਿਜੇ ਸਹਿਜੇ ਕਹਿੰਦੇ ਫਿਰ ਕਿਰਤ ਕਰ ਕਰਕੇ 4 ਮੁਰੱਬਿਆਂ ਦਾ ਮਾਲਕ ਬਣ ਗਿਆ, ਪਿੰਡ ਦਾ ਨੰਬਰਦਾਰ ਵੀ ਬਣ ਗਿਆ। ਫਿਰ ਮਹਾਂਪੁਰਸ਼ਾਂ ਦੇ ਕੋਲ ਆਇਆ, ਆਖਣ ਲੱਗੇ ਇਹ ਲੋਕ ਤਾਂ ਸਵਾਰ ਦਿੱਤਾ ਹੈ, ਹੁਣ ਪਰਲੋਕ ਵੀ ਸਵਾਰ ਦਿਓ। ਆਖਣ ਲੱਗੇ ਚੰਗਾ ਫਿਰ ਹੁਣ ਦੂਸਰੀ ਪੰਕਤੀ ਦਾ ਅਭਿਆਸ ਕਰ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਸਾਰਾ ਕੁਝ ਹੀ ਹੈ ਸਤਿਗੁਰ ਦੀ ਬਾਣੀ ਦੇ ਵਿੱਚ, ਪਰਮੇਸ਼ਰ ਦੇ ਨਾਮ ਦੇ ਵਿੱਚ। ਜੇਕਰ ਆਪਾਂ ਦ੍ਰਿੜਤਾ ਦੇ ਨਾਲ ਇਹਦਾ ਅਭਿਆਸ ਕਰੀਏ, ਸਾਰੇ ਖਜ਼ਾਨੇ ਜਿਹੜੇ ਹਨ ਸਾਨੂੰ ਸਰੀਰ ਦੇ ਅੰਦਰੋਂ ਹੀ ਪ੍ਰਾਪਤ ਹੋ ਜਾਂਦੇ ਹਨ। ਗੁਰੂ ਦੀ ਮਤ ਦੁਆਰਾ ਕਹਿੰਦੇ ਜਦ ਸਰੀਰ ਦੀ ਨਗਰੀ ਦੀ ਖੋਜ ਕੀਤੀ, ਫਿਰ ਜਿਹੜਾ ਸਭ ਤੋਂ ਮਹਾਨ ਉੱਤਮ ਪਦਾਰਥ ਹੈ ਪ੍ਰਭੂ ਦਾ ਨਾਮ ਪਦਾਰਥ, ਉਹ ਕਹਿੰਦੇ ਸਾਨੂੰ ਪ੍ਰਾਪਤ ਹੋ ਗਿਆ।
ਮਨ ਹਰ ਹਰ ਸ਼ਾਂਤ ਵਸਾਈ,
ਹੇ ਮੇਰੇ ਮਨ, ਕਹਿੰਦੇ ਇਸ ਪ੍ਰਭੂ ਦੇ ਨਾਮ ਦੁਆਰਾ ਕਹਿੰਦੇ ਮਨ ਦੇ ਵਿੱਚ ਸ਼ਾਂਤੀ ਆ ਗਈ।
ਨਾ ਅਗਨ ਬਿਜਲੀ ਖਿਨ ਅੰਤਰ, ਗੁਰ ਮਿਲਿਆ ਸਭ ਭੁੱਖ ਦਵਾਈ।
ਗੁਰੂ ਨੂੰ ਮਿਲ ਕੇ ਜਿਹੜੀ ਅੰਦਰ ਤ੍ਰਿਸ਼ਨਾ ਦੀ ਅਗਨ ਭਟਕਦੀ ਰਹਿੰਦੀ ਸੀ, ਜਾਂਦੀ ਰਹਿੰਦੀ ਸੀ, ਉਹ ਕਹਿੰਦੇ ਬੁੱਝ ਗਈ। ਜਿਹੜਾ ਜੀਵਨ ਹੈ ਉਹ ਜਥਾ ਲਾਭ ਤਥਾ ਸੰਤੁਸ਼ਟ ਹੋ ਗਿਆ। ਇਹ ਮੁਸ਼ਕਲ ਹੈ ਨਾ ਬੰਦੇ ਦੀ, ਬੰਦਾ ਚਾਦਰ ਵੇਖ ਕੇ ਆਪਣੇ ਪੈਰ ਨਹੀਂ ਪਸਾਰਦਾ ਹੈ ਤਾਂ ਹੀ ਤਾਂ ਤੰਗ ਹੁੰਦਾ ਹੈ, ਤਾਂ ਹੀ ਤਾਂ ਦੁਖੀ ਹੁੰਦਾ ਹੈ। ਜਿੰਨੀ ਕੁ ਚਾਦਰ ਹੈਗੀ ਹੈ ਉਹਨੇ ਪੈਰ ਪਸਾਰ ਲਓ, ਕੋਈ ਤੰਗੀ ਨਹੀਂ, ਕੋਈ ਮੁਸ਼ਕਲ ਨਹੀਂ। ਜੇ ਨਹੀਂ ਮੋਟਰਸਾਈਕਲ ਚੱਲਦਾ, ਸਾਈਕਲ ਤੇ ਗੁਜ਼ਾਰਾ ਕਰ ਲਓ, ਕੋਈ ਗੱਲ ਨਹੀਂ, ਕਰਜ਼ਾ ਚੁੱਕਣ ਦੀ ਕੀ ਲੋੜ ਹੈ। ਕਹਿੰਦੇ ਜੀਵਨ ਦੇ ਵਿੱਚ ਜਿਹੜੀ ਤ੍ਰਿਸ਼ਨਾ ਦੀ ਅੱਗ ਸੀ ਨਾ ਉਹ ਬੁੱਝ ਗਈ, ਜਿਹੜਾ ਜੀਵਨ ਸੀ ਸੰਤੋਖੀ ਹੋ ਗਿਆ, ਜਥਾ ਲਾਭ ਤਥਾ ਸੰਤੁਸ਼ਟ ਹੋ ਗਿਆ। ਐਸੀ ਸਤਿਗੁਰ ਨੇ ਮਿਹਰ ਕੀਤੀ, ਕਿਰਪਾ ਕੀਤੀ, ਵਿਸ਼ਰਾਮ ਦੇ ਕੇ ਉਪਦੇਸ਼ ਕਰਦੇ ਹਨ। ਸੰਪਰਦਾਇ ਮਹਾਂਪੁਰਸ਼ ਇਹਦੇ ਅਰਥ ਕਰਿਆ ਕਰਦੇ ਹਨ ਵੀ ਇਹ ਮਹਾਂਪੁਰਸ਼ਾਂ ਨੂੰ ਸੰਬੋਧਨ ਕੀਤਾ ਜਾਂਦਾ ਹੈ ਜਾਂ ਸਤਿਗੁਰੂ ਨੂੰ ਸੰਬੋਧਨ ਕੀਤਾ ਜਾਂਦਾ ਹੈ। ਜਿੱਥੇ ਮਾਈ ਦੀ ਗੱਲ ਆਵੇ ਜਾਂ ਪਿਓ ਦੀ ਗੱਲ ਆਵੇ, ਵਾਹਿਗੁਰੂ ਦੇ ਪਿਆਰੇ ਜਾਂ ਸਤਿਗੁਰੂ ਹੀ ਮਾਂ ਬਾਪ ਦਾ ਰੂਪ ਹੋਇਆ ਕਰਦੇ ਹਨ। ਹੇ ਮੇਰੀ ਮਾਈ, ਕਹਿੰਦੀ ਮੈਂ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦਾ ਹਾਂ ਤਾਂ ਹੀ ਜੀਂਦਾ ਹਾਂ, ਤਾਂ ਹੀ ਮੈਨੂੰ ਆਤਮਿਕ ਜੀਵਨ ਦੀ ਪ੍ਰਾਪਤੀ ਹੁੰਦੀ ਹੈ।
ਸਤਿਗੁਰੂ ਦਇਆ ਗੁਣ ਨਾਮ ਦ੍ਰਿੜਾਈ।
ਸਤਿਗੁਰੂ ਨੇ ਕਹਿੰਦੇ ਸਾਨੂੰ ਗੁਣ ਦ੍ਰਿੜ ਕਰਵਾ ਦਿੱਤੇ, ਪ੍ਰਭੂ ਦਾ ਨਾਮ ਦ੍ਰਿੜ ਕਰਵਾ ਦਿੱਤਾ, ਪੱਕਾ ਕਰਵਾ ਦਿੱਤਾ।
ਮਾਰੇ ਪ੍ਰਭ ਪਿਆਰਾ
ਜੋ ਪਿਆਰਾ ਹੈ ਉਸ ਦੀ ਢੋਲ ਕੀਤੀ, ਖੋਜ ਕੀਤੀ,
ਸੰਗਤ ਮੇਲੋ ਹਰ ਰਸ ਪਾਈ।
ਕਿੱਥੋਂ ਲੱਭਾ ਵਾਹਿਗੁਰੂ ਦਾ, ਜੋ ਵਾਹਿਗੁਰੂ ਪਰਮੇਸ਼ਰ ਸੀ ਉਹਦਾ ਰਸ ਸੀ, ਆਨੰਦ ਸੀ। ਕਹਿੰਦੇ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਜਦ ਸੰਗਤ ਦੇ ਵਿੱਚ ਆ ਕੇ ਬੈਠੇ, ਗੁਰੂ ਦੀ ਸੰਗਤ ਦੇ ਵਿੱਚ, ਗੁਰੂ ਦੇ ਪਿਆਰਿਆਂ ਦੀ ਸੰਗਤ ਦੇ ਵਿੱਚ, ਉੱਥੇ ਫਿਰ ਕਹਿੰਦੇ ਸਾਨੂੰ ਰਸ ਦੀ ਪ੍ਰਾਪਤੀ ਹੋਈ। ਉੱਥੇ ਆ ਕੇ ਸਾਡਾ ਮਨ ਜਿਹੜਾ ਸੀ ਟਿਕਿਆ।
ਮਸਤਕ ਲੇਖ ਲਿਖੇ ਹਰ ਪਾਈ।
ਜਦ ਵਾਹਿਗੁਰੂ ਪਰਮੇਸ਼ਰ ਧੁਰ ਤੋਂ ਲੇਖ ਲਿਖਦਾ ਹੈ, ਫਿਰ ਕਹਿੰਦੇ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਜਿਵੇਂ ਜਿਵੇਂ ਬੰਦਾ ਸੇਵਾ ਕਰਦਾ ਹੈ, ਜਿਵੇਂ ਜਿਵੇਂ ਬੰਦਾ ਸਿਮਰਨ ਕਰਦਾ ਹੈ, ਜਿਵੇਂ ਜਿਵੇਂ ਬੰਦਾ ਪਰਉਪਕਾਰ ਕਰਦਾ ਹੈ, ਇਹਦੇ ਲੇਖ, ਇਹਦੀਆਂ ਲਕੀਰਾਂ ਪਹਿਲਾਂ ਵਾਲੀਆਂ ਨਹੀਂ ਰਹਿ ਜਾਂਦੀਆਂ। ਵਾਹਿਗੁਰੂ ਪਰਮੇਸ਼ਰ ਨਾਲੋ ਨਾਲ ਬਦਲੀ ਜਾਂਦਾ ਹੈ, ਲਿਖੀ ਜਾਂਦਾ ਹੈ। ਆਪਾਂ ਕਹਿ ਦਿੰਦੇ ਜੋ ਲੇਖਾਂ ਦੇ ਵਿੱਚ ਹੋਵੇਗਾ ਮਿਲ ਜਾਵੇਗਾ, ਜਿਹੜੇ ਪਿਛਲੇ ਲਿਖੇ ਗਏ ਉਹ ਤਾਂ ਲਿਖੇ ਗਏ। ਹੁੰਦੇ ਜੀਵਨ ਦੇ ਵਿੱਚ ਜਿੱਦਾਂ ਦੇ ਆਪਾਂ ਕਰਮ ਕਰਾਂਗੇ ਉਸ ਤਰ੍ਹਾਂ ਦੇ ਹਿਸਾਬ ਦੇ ਨਾਲ ਫਿਰ ਬਦਲਦੇ ਜਾਣਗੇ। ਪੂਰਬਲੇ ਬੜੇ ਚੰਗੇ ਹਨ, ਹੁੰਦੇ ਮੇਰੇ ਕਰਮ ਚੰਗੇ ਨਹੀਂ, ਚੰਗੇ ਲੇਖ ਵੀ ਮਾੜੇ ਹੋ ਜਾਣਗੇ। ਜੇ ਪੂਰਬਲੇ ਮਾੜੇ ਹਨ, ਜੇ ਹੁਣ ਦਾ ਮੇਰਾ ਸਿਮਰਨ ਹੈ, ਬਾਣੀ ਹੈ, ਸੇਵਾ ਹੈ, ਪਰਉਪਕਾਰ ਹੈ, ਤਾਂ ਮਾੜੇ ਨਹੀਂ ਰਹਿ ਜਾਣਗੇ, ਪੁੱਠੇ ਵੀ ਸਿੱਧੇ ਹੋ ਜਾਣਗੇ। ਜਿਹੜਾ ਮੱਥਾ ਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਲੱਗ ਜਾਂਦਾ ਹੈ ਉਹਦੇ ਮੱਥੇ ਦੇ ਲੇਖ ਬਦਲ ਜਾਂਦੇ ਹਨ। ਇਸ ਤਰ੍ਹਾਂ ਕਹਿੰਦੇ ਵਾਹਿਗੁਰੂ ਪਰਮੇਸ਼ਰ ਨੇ ਜਦ ਮੱਥੇ ਦੇ ਉੱਪਰ ਲੇਖ ਲਿਖੇ, ਜਿਵੇਂ ਜਿਵੇਂ ਕਹਿੰਦੇ ਫਿਰ ਉਸ ਦੀ ਮਿਹਰ ਹੋਈ।
ਨਾਨਕ ਤੁਠਾ ਮਿਲੈ ਹਰ ਭਾਈ।
ਇਸ ਤਰ੍ਹਾਂ ਕਹਿੰਦੇ ਜਦ ਗੁਰੂ ਨਾਨਕ ਸਾਹਿਬ ਤਰੁੱਠਦੇ ਹਨ ਉਦੋਂ ਫਿਰ ਕਹਿੰਦੇ ਕਿਸੇ ਨੂੰ ਜੋ ਮਿਲਾਪ ਹੈ ਉਹ ਹਾਸਲ ਹੁੰਦਾ ਹੈ। ਬੰਦਾ ਸਿਮਰਨ ਕਰੀ ਜਾਵੇ, ਸੇਵਾ ਕਰੀ ਜਾਵੇ, ਪਰਉਪਕਾਰ ਦੇ ਜਿਹੜੇ ਕਾਰਜ ਹਨ ਉਹ ਕਰਦਾ ਰਹੇ ਅਤੇ ਨਾਲ ਦੀ ਨਾਲ ਅਰਦਾਸਾਂ ਕਰਦਾ ਰਹੇ, ਫਿਰ ਪੁੱਠੇ ਲੇਖ ਵੀ ਜਿਹੜੇ ਹਨ ਉਹ ਸਿੱਧੇ ਹੋ ਜਾਂਦੇ ਹਨ, ਪ੍ਰਭੂ ਦੀ ਮਿਹਰ ਹੋ ਜਾਂਦੀ ਹੈ, ਗੁਰੂ ਦੇ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋ ਜਾਂਦੀ ਹੈ। ਫਿਰ ਕਹਿੰਦੇ ਇਹ ਜੋ ਜੀਵਨ ਯਾਤਰਾ ਹੈ ਉਹ ਸਫਲੀ ਹੋ ਜਾਂਦੀ ਹੈ। ਆਓ ਸਾਧ ਸੰਗਤ ਜੀ, ਜੋ ਲੜੀਵਾਰ ਪਾਵਨ ਪਵਿੱਤਰ ਹੁਕਮਨਾਮਾ ਹੈ ਉਸਦੀ ਵਿਚਾਰ ਵੀ ਆਪਾਂ ਸਰਵਣ ਕਰੀਏ ਜੀ।
ਰਾਮ ਕਲੀ ਮਹੱਲਾ ਪਹਿਲਾ।
ਰਾਮ ਕਲੀ ਰਾਗ ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉਚਾਰਨ ਕਰਦੇ ਹਨ।
ਸੁਰਤੀ ਸੁਰਤ ਰਲਾਈਐ ਏਕ।
ਉਸ ਸੁਰਤੀ ਦੇ ਵਿੱਚ ਵਾਹਿਗੁਰੂ ਦੇ ਵਿੱਚ ਪਰਮਾਤਮਾ ਦੇ ਵਿੱਚ ਕਹਿੰਦੇ ਇਸ ਤਰ੍ਹਾਂ ਆਪਣੀ ਸੁਰਤ ਨੂੰ ਰਲਾਉਣਾ ਚਾਹੀਦਾ ਹੈ, ਜੋੜਨਾ ਚਾਹੀਦਾ ਹੈ, ਆਪਣੀ ਸੁਰਤ ਨੂੰ ਮਿਲਾਉਣਾ ਚਾਹੀਦਾ ਹੈ। ਕਿਉਂਕਿ ਵਿਦਵਾਨ ਲੋਕ ਇਸ ਤਰ੍ਹਾਂ ਮੰਨਦੇ ਹਨ, ਇੱਕ ਧਿਆਤਾ ਹੁੰਦਾ ਹੈ, ਇੱਕ ਧਿਆਨ ਹੁੰਦਾ ਹੈ, ਇੱਕ ਧੇਹ ਹੁੰਦਾ ਹੈ, ਇੱਕ ਗਿਆਤਾ ਹੁੰਦਾ ਹੈ, ਇੱਕ ਗਿਆਨ ਹੁੰਦਾ ਹੈ, ਇੱਕ ਗੇ ਹੁੰਦਾ ਹੈ। ਜਦ ਬੰਦਾ ਸਿਮਰਨ ਕਰਦਾ ਹੈ ਫਿਰ ਇਹ ਤਿੰਨਾਂ ਦਾ ਭੇਦ ਮਿਟ ਜਾਂਦਾ ਹੈ। ਜਿਸ ਤਰ੍ਹਾਂ ਇੱਕ ਬੰਦੂਕ ਹੈ, ਇੱਕ ਬੰਦੂਕ ਨੂੰ ਚਲਾਉਣ ਵਾਲਾ ਹੈ, ਇੱਕ ਜਿੱਥੇ ਜਾ ਕੇ ਨਿਸ਼ਾਨਾ ਲੱਗਣਾ ਹੈ। ਬੰਦੂਕ ਚੱਲਦੀ ਰਹੇ, ਖੜਕਾ ਦੜਕਾ ਹੁੰਦਾ ਰਹੇ, ਨਿਸ਼ਾਨਾ ਸਹੀ ਜਗ੍ਹਾ ਤੇ ਲੱਗੇ ਨਾ, ਫਿਰ ਕਹਿੰਦੇ ਨੰਬਰ ਨਹੀਂ ਮਿਲਦੇ ਹਨ। ਇਸੇ ਤਰ੍ਹਾਂ ਸਾਡਾ ਸਿਮਰਨ ਕੀਤਾ ਹੋਇਆ ਸਫਲਾ ਹੋਵੇ, ਸਾਡਾ ਨਿਸ਼ਾਨਾ ਜਿਹੜਾ ਹੈ ਨਾ ਸਿੱਧਾ ਲੱਗੇ, ਗੁਰੂ ਦੀ ਮਿਹਰ ਹੋਵੇ, ਆਪਣੀ ਸੁਰਤ ਨੂੰ ਉਸ ਸੁਰਤੀ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਜੋੜਨਾ ਕੀਤਾ।
ਤਨ ਕਰ ਤੁਮਹਾ ਲੰਘ ਜੇਤ।
ਸਰੀਰ ਨੂੰ ਮਹਾਰਾਜ ਕਹਿੰਦੇ ਤੁਲਹਾ ਬਣਾਇਆ, ਉਸ ਦੇ ਉੱਪਰ ਕਹਿੰਦੇ ਸਵਾਰ ਹੋ ਕੇ ਫਿਰ ਕਹਿੰਦੇ ਭਵ ਸਾਗਰ ਨੂੰ ਪਾਰ ਕੀਤਾ। ਇਹ ਸਰੀਰ ਦੇ ਜਿਹੜੇ ਨੇਕ ਕਰਮ ਸਨ ਉਹਨਾਂ ਦਾ ਇੱਕ ਤੁਲਹਾ ਤਿਆਰ ਕੀਤਾ। ਕਹਿੰਦੇ ਜੋ ਅੰਤਰ ਬ੍ਰਹਮ ਅਗਨੀ ਹੈ ਉਸ ਨੂੰ ਤੋਂ ਰੱਖਣਾ ਕਰ, ਉਸ ਦੀ ਸੰਭਾਲ ਕਰ। ਸੰਪਰਦਾਇ ਮਹਾਂਪੁਰਸ਼ਾਂ ਨੇ ਇਸ ਤਰ੍ਹਾਂ ਅਰਥ ਕੀਤੇ ਹਨ, ਵਿਦਵਾਨਾਂ ਨੇ ਅਰਥ ਕੀਤੇ ਹਨ ਵੀ ਜਿਹੜੀ ਤ੍ਰਿਸ਼ਨਾ ਰੂਪੀ ਅਗਨ ਹੈ ਉਸ ਨੂੰ ਤੋਂ ਉਸ ਤੋਂ ਬਚ ਕੇ ਰਹਿ, ਉਹਦੀ ਰੱਖਿਆ ਕਰ। ਦਿਨੇ ਰਾਤ ਤੇਰੇ ਅੰਦਰ ਗਿਆਨ ਦਾ ਦੀਪਕ ਜਿਹੜਾ ਹੈ ਉਹ ਬਲ ਪਵੇਗਾ।
ਐਸਾ ਦੀਵਾ ਨੀਰਤ ਰਾਏ।
ਸਨਾਤਨ ਮਤ ਦਾ ਇੱਕ ਕਰਮ ਕਾਂਡ ਹੈ, ਉਹ ਤੁਲਹੇ ਦੇ ਉੱਪਰ ਭਾਵ ਲੱਕੜੀਆਂ ਆਦਿਕ ਦਾ ਇੱਕ ਤੁਲਹਾ ਬਣਾ ਕੇ ਬੇੜੀ ਦੀ ਤਰ੍ਹਾਂ ਉਹਦੇ ਉੱਪਰ ਦੀਵੇ ਰੱਖ ਕੇ ਨਦੀਆਂ ਦੇ ਉੱਪਰ ਤਾਰਦੇ ਹਨ। ਸਨਾਤਨ ਮਤ ਦਾ ਇੱਕ ਕਰਮ ਕਾਂਡ ਹੈ। ਮਹਾਰਾਜ ਉੱਥੋਂ ਉਦਾਹਰਣ ਲੈ ਕੇ ਫਿਰ ਸਿੱਖਿਆ ਦਿੰਦੇ ਹਨ ਕਿ ਤੂੰ ਇੱਕ ਤਾਂ ਚੰਗੇ ਕਰਮਾਂ ਦਾ ਤੁਲਹਾ ਬਣਾ, ਸਰੀਰ ਦੇ ਨਾਲ ਨੇਕ ਕਰਮ ਕਰ, ਇਹ ਤੁਲਹਾ ਹੈ। ਕਹਿੰਦੇ ਇਸ ਤਰ੍ਹਾਂ ਦੇ ਨਾਲ ਤੂੰ ਆਪਣਾ ਜਿਹੜਾ ਦੀਵਾ ਹੈ ਨਾ ਗਿਆਨ ਦਾ, ਉਸ ਦੇ ਨਾਲ ਸੰਸਾਰ ਸਾਗਰ ਤੋਂ ਪਾਰ ਹੋਵੇਗਾ। ਉਹਨੂੰ ਕਹਿੰਦੇ ਜੀਵਨ ਦੀ ਨਦੀ ਦੇ ਵਿੱਚ ਤਾਰਨਾ ਕਰ। ਗਿਆਨ ਰੂਪੀ ਦੀਵੇ ਦੇ ਨਾਲ ਕਹਿੰਦੇ ਤੈਨੂੰ ਸਾਰੀ ਸੋਝੀ ਹੋ ਜਾਵੇਗੀ, ਸਮਝ ਪੈ ਜਾਵੇਗੀ। ਵਿਸ਼ਰਾਮ ਦੇ ਕੇ ਉਪਦੇਸ਼ ਕਰਦੇ ਹਨ, ਤਿਆਰ ਕਰਨਾ ਹੈ। ਕਹਿੰਦੇ ਜਿਵੇਂ ਚੰਗੀ ਮਿੱਟੀ ਦੇ ਨਾਲ ਉਹਨੂੰ ਗੁੰਨ ਕੇ ਫਿਰ ਦੀਵਾ ਤਿਆਰ ਕਰੀਦਾ ਹੈ ਨਾ, ਦੀਵਾ ਬਣਾਈਦਾ ਹੈ, ਜੋ ਘੁਮਿਆਰ ਹੈ ਬਣਾਉਂਦਾ ਹੈ। ਇਸ ਤਰ੍ਹਾਂ ਕਹਿੰਦੇ ਤੂੰ ਨੇਕ ਕਰਮਾਂ ਦੀ ਜਿਹੜੀ ਮਿੱਟੀ ਹੈ ਨਾ ਉਹਨੂੰ ਗੁੰਨਣਾ ਕਰ, ਉਹਦੇ ਨਾਲ ਕਹਿੰਦੇ ਤੂੰ ਦੀਵਾ ਤਿਆਰ ਕਰ। ਤਿਆਰ ਕਰਦੇ ਹਨ ਫਿਰ ਕਹਿੰਦੇ ਉਸ ਵਾਹਿਗੁਰੂ ਪਰਮੇਸ਼ਰ ਦੇ ਕੀਤੇ ਹੋਏ ਨੂੰ ਮੰਨਣਾ ਕਰੋ, ਦੇ ਪਹਾੜੇ ਦੇ ਵਿੱਚ ਚੱਲ।
ਕਹਿੰਦੇ
ਚੱਕਾ ਘੁੰਮਦਾ ਜਾਂਦਾ ਹੈ ਨਾ ਘੁਮਿਆਰ ਦਾ, ਉਹਦੇ ਉੱਪਰ ਦੀਵੇ ਆਦਿਕ ਬਣਦੇ ਜਾਂਦੇ ਹਨ, ਤੇਰੇ ਵੀ ਨੇਕ ਕਰਮਾਂ ਦਾ ਚੱਕਰ ਘੁੰਮਦਾ ਹੀ ਰਹੇ ਸਾਰਾ ਜੀਵਨ। ਕਰਮਾਂ ਦਾ ਚੱਕਰ ਕਦੇ ਘੁੰਮਣੋਂ ਹਟੇ ਨਾ। ਕਰਮੇ ਤੇ ਕਰ ਚੱਕੋ ਢਾਲ, ਉਸ ਨੇਕ ਕਰਮਾਂ ਦੇ ਚੱਕ ਦੇ ਉੱਪਰ ਰੱਖ ਕੇ ਕਹਿੰਦੇ ਤੂੰ ਇਹ ਜਿਹੜਾ ਦੀਵਾ ਹੈ ਨਾ, ਨੇਕ ਕਮਾਈ ਦਾ, ਸ਼ੁਭ ਕਰਮਾਂ ਦਾ ਇਹ ਬਣਾਉਣਾ ਕਰ। ਐਸਾ ਦੀਵਾ ਹੈ ਜਿਹੜਾ ਕਹਿੰਦੇ ਜਿਸਨੂੰ ਡੇਲੀ ਦੀਪਕਾ ਆਖਦੇ ਨੇ ਹਨ, ਇੱਥੇ ਵੀ ਚਾਨਣ ਕਰਦਾ ਹੈ, ਅੱਗੇ ਵੀ ਚਾਨਣ ਕਰਦਾ ਹੈ, ਲੋਕ ਨੂੰ ਸੁਖੀ ਬਣਾਉਂਦਾ ਹੈ, ਪਰਲੋਕ ਨੂੰ ਸੁਹੇਲਾ ਬਣਾਉਂਦਾ ਹੈ। ਜਿਹਦੇ ਅੰਦਰ ਗੁਰੂ ਦੇ ਗਿਆਨ ਦਾ ਦੀਵਾ ਜਲ ਜਾਂਦਾ ਹੈ, ਵਾਹਿਗੁਰੂ ਪਰਮੇਸ਼ਰ ਆਪ ਵੀ ਕਿਸੇ ਦੇ ਉੱਪਰ ਮਿਹਰ ਦੀ ਨਜ਼ਰ ਪਾਉਂਦਾ ਹੈ। ਗੁਰਮੁਖ ਜੋ ਹੈ ਉਹ ਇਸ ਗਿਆਨ ਦੇ ਵਿਚਾਰ ਨੂੰ ਸਮਝਦਾ ਹੈ। ਐਸਾ ਗਿਆਨ ਦਾ ਦੀਵਾ ਜਲ ਜਾਂਦਾ ਹੈ, ਕਹਿੰਦੇ ਸਦਾ ਵਾਸਤੇ ਜਗਦਾ ਹੀ ਰਹਿੰਦਾ ਹੈ, ਕਦੇ ਬੁੱਝਦਾ ਨਹੀਂ, ਹਿਲਦਾ ਨਹੀਂ। ਕੁਸੰਗਤ ਦੇ ਪ੍ਰਭਾਵ ਕਰਕੇ ਉਹ ਦੀਵਾ ਜਿਹੜਾ ਹੈ ਨਾ, ਕੁਸੰਗਤ ਦੇ ਵਿੱਚ ਡੁੱਬਦਾ ਨਹੀਂ ਹੈ। ਵਿਸ਼ੇ ਵਿਕਾਰਾਂ ਦੀ ਹਵਾ ਦੇ ਨਾਲ ਵੀ ਉਹ ਦੀਵਾ ਜਿਹੜਾ ਹੈ ਨਾ, ਬੁੱਝਦਾ ਨਹੀਂ ਹੈ। ਇੱਕ ਵਾਰੀ ਜਿਨ੍ਹਾਂ ਦੇ ਅੰਦਰ ਗਿਆਨ ਦਾ ਦੀਵਾ ਬਲ ਜਾਂਦਾ ਹੈ, ਫਿਰ ਸਦਾ ਹੀ ਜਗਦਾ ਰਹਿੰਦਾ ਹੈ।
ਐਸਾ ਦੀਵਾ ਨੀਰ
ਤਰਾਏ, ਕਹਿੰਦੇ ਤੂੰ ਵੀ ਐਸਾ ਦੀਵਾ ਜਿਹੜਾ ਹੈ ਨਾ ਪਾਣੀ ਦੇ ਉੱਪਰ ਆਪਣੇ ਜੀਵਨ ਦੇ ਵਿੱਚ ਤਾਰਨਾ ਕਰ। ਜਿਹੜਾ ਹੈ ਡੋਲਦਾ ਨਹੀਂ, ਅਤੇ ਪੁਰਾਤਨ ਸ਼ਬਦ ਵਰਤਿਆ ਹੈ, ਅੱਜ ਵੀ ਕਿਧਰੇ ਕਿਧਰੇ ਵਰਤਦੇ ਹਨ, ਦੀਵੇ ਨੂੰ ਬੁਝਾਉਣ ਨੂੰ ਸ਼ਬਦ ਵਰਤਦੇ ਹਨ ਵੀ ਦੀਵੇ ਨੂੰ ਵੱਡਾ ਕਰਨਾ। ਇਹ ਨਹੀਂ ਸ਼ਬਦ ਵਰਤਦੇ ਵੀ ਦੀਵਾ ਬੁਝਾਉਣਾ ਹੈ। ਮਹਾਰਾਜ ਕਹਿੰਦੇ ਇਹ ਗਿਆਨ ਦਾ ਦੀਵਾ ਜਿਹੜਾ ਹੈ ਨਾ, ਇੱਕ ਵਾਰੀ ਜਲ ਗਿਆ ਫਿਰ ਇਹ ਕਦੇ ਵਾਸਤੇ ਵੱਡਾ ਨਹੀਂ ਹੋਵੇਗਾ, ਭਾਵ ਬੁਝੇਗਾ ਨਹੀਂ, ਸਦਾ ਹੀ ਤੈਨੂੰ ਗਿਆਨ ਦੀ ਰੋਸ਼ਨੀ ਦਿੰਦਾ ਰਹੇਗਾ।
ਸਿੰਘਾਸਨ
ਉੱਚੇ ਸਿੰਘਾਸਨ ਦੇ ਉੱਪਰ ਕਹਿੰਦੇ ਤੈਨੂੰ ਇਹ ਰੋਸ਼ਨੀ ਜੋ ਹੈ ਵੰਡਦਾ ਰਹੇਗਾ।
ਖੱਤਰੀ ਬ੍ਰਾਹਮਣ ਸੂਦ ਕੇ ਵੈਸੇ,
ਜਾਤੀ ਹੋਵੇ, ਖੱਤਰੀ ਹੋਵੇ, ਬ੍ਰਾਹਮਣ ਹੋਵੇ, ਸ਼ੂਦਰ ਹੋਵੇ ਜਾਂ ਵੈਸ ਹੋਵੇ, ਕੋਈ ਵੀ ਗਿਣਤੀ ਬਿਣਤੀ ਨਹੀਂ ਹੈ। ਜਿਹੜਾ ਵੀ ਇੱਥੇ ਪ੍ਰਭੂ ਦਾ ਸਿਮਰਨ ਕਰਕੇ ਗਿਆਨ ਦਾ ਦੀਵਾ ਬਾਲ ਲੈਂਦਾ ਹੈ ਉਹ ਮਹਾਨ ਹੋ ਜਾਂਦਾ ਹੈ। ਆਰੰਭ ਦੇ ਵਿੱਚ ਵੀ ਆਪਾਂ ਬੇਨਤੀ ਕੀਤੀ ਹੈ, ਬ੍ਰਹਮ ਬਿੰਦੈ ਸੋ ਬ੍ਰਾਹਮਣ ਕਹੀਐ, ਬ੍ਰਹਮ ਦਿਸੈ ਬ੍ਰਹਮ ਸੁਣੀਐ, ਇਹ ਪੇਕ ਵਖਾਣੀ ਹੈ, ਜੋ ਬ੍ਰਹਮ ਨੂੰ ਹੀ ਦੇਖਦਾ ਹੈ, ਬ੍ਰਹਮ ਨੂੰ ਹੀ ਸੁਣਦਾ ਹੈ, ਉਹੀ ਤਾਂ ਬ੍ਰਾਹਮਣ ਹੈ। ਜੇ ਕੋਈ ਉੱਚੀ ਜਾਤ ਦੇ ਵਿੱਚੋਂ ਸਿਗਰਟਾਂ ਪੀਂਦਾ ਹੈ, ਸ਼ਰਾਬਾਂ ਪੀਂਦਾ ਹੈ, ਨਸ਼ਿਆਂ ਦਾ ਸੇਵਨ ਕਰਦਾ ਹੈ, ਕਿਹੜੀ ਗੱਲ ਦੀ ਉੱਚੀ ਜਾਤ ਹੈ, ਉਹਦੇ ਕੋਲੋਂ ਬਚਣ ਦੀ ਜ਼ਰੂਰਤ ਹੈ। ਜੋ ਕੋਈ ਰਵਿਦਾਸ ਵਰਗਾ ਜੁੱਤੀਆਂ ਵੀ ਗਣਦਾ ਹੈ ਉਹ ਬ੍ਰਾਹਮਣ ਹੈ, ਕਿਉਂਕਿ ਨਾਲੇ ਜੁੱਤੀਆਂ ਗੰਢੀ ਜਾਂਦਾ ਹੈ, ਨਾਲੇ ਲੋਕਾਂ ਦਾ ਮਨ ਵੀ ਗੰਢੀ ਜਾਂਦਾ ਹੈ। ਨਾਮਦੇਵ ਜੀ ਬ੍ਰਾਹਮਣ ਹਨ, ਕਿਉਂਕਿ ਸਾਧ ਸੰਗਤ ਜੀ ਉਹਨਾਂ ਨੇ ਆਖਿਆ ਮਨ ਮੇਰੋ ਗਾਜ ਜੇ ਬਹੁ ਮੇਰੀ ਕਾਤੀ, ਮਪ ਮਪ ਕਾਟੋ ਜਮ ਕੀ ਫਾਸੀ, ਕਹੋ ਕਰੋ ਜਾਤੀ ਕਹੋ ਕਰੋ ਪਾਤੀ, ਰਾਮ ਕੋ ਨਾਮ ਜਪੋ ਦਿਨ ਰਾਤੀ। ਇਸ ਤਰ੍ਹਾਂ ਕਹਿੰਦੇ ਕੋਈ ਵੀ ਹੋਵੇ ਜਿਹੜਾ ਵੀ ਪ੍ਰਭੂ ਦਾ ਸਿਮਰਨ ਕਰਦਾ ਹੈ, ਬੀਜ ਮੰਤਰ ਸਰਬ ਕੋ ਗਿਆਨ, ਚੌ ਵਰਨਾ ਮੈਂ ਜਪੈ ਕੋ ਨਾਮ, ਕੋਈ ਵੀ ਪ੍ਰਭੂ ਸਿਮਰਨ ਕਰੇ ਉਹਦਾ ਪਾਰ ਉਤਾਰਾ ਹੋ ਜਾਂਦਾ ਹੈ।
ਐਸਾ ਦੀਵਾ ਬਾਲ ਕੋ,
ਐਸਾ ਕੋਈ ਵੀ ਗਿਆਨ ਦਾ ਦੀਪਕ ਜੋ ਬਾਲਦਾ ਹੈ,
ਨਾਨਕ ਸੋ ਪਾਰੰਗਤ ਹੋ,
ਸੰਸਾਰ ਸਾਗਰ ਦੇ ਵਿੱਚ ਡੁੱਬਦਾ ਨਹੀਂ ਹੈ, ਉਹ ਪਾਰ ਗ੍ਰਾਮੀ ਹੋ ਜਾਂਦਾ। ਸਾਧ ਸੰਗਤ ਜੀ ਮਹਾਤਮਾ ਲੋਕ ਇੱਕ ਐਸੀ ਪੌੜੀ ਦੀ ਤਰ੍ਹਾਂ ਹੁੰਦੇ ਹਨ ਜਿਨ੍ਹਾਂ ਦਾ ਇੱਕ ਸਿਰਾ ਜਿਵੇਂ ਪੌੜੀ ਦਾ ਥੱਲੇ ਹੁੰਦਾ ਹੈ, ਦੂਸਰਾ ਚੁਬਾਰੇ ਦੇ ਨਾਲ ਲੱਗਾ ਹੋਇਆ ਹੁੰਦਾ ਹੈ। ਮਹਾਤਮਾ ਲੋਕ ਇੱਕ ਬੇੜੀ ਦੀ ਤਰ੍ਹਾਂ ਹੁੰਦੇ ਹਨ ਜਿਹੜੇ ਉਰਾਰ ਵੀ ਆਉਂਦੇ ਹਨ, ਪਾਰ ਵੀ ਜਾਂਦੇ ਹਨ, ਕਦੇ ਪ੍ਰਭੂ ਦੇ ਨਾਲ ਆਪਣਾ ਧਿਆਨ ਜੋੜ ਲੈਂਦੇ ਹਨ, ਸਮਾਧੀ ਲੀਨ ਹੋ ਜਾਂਦੇ ਹਨ, ਕਦੇ ਫਿਰ ਸੰਸਾਰ ਦੇ ਨਾਲ ਆਪਣਾ ਸੰਬੰਧ ਜੋੜ ਲੈਂਦੇ ਹਨ। ਸਤ ਪੁਰਸ਼ਾਂ ਦਾ ਹੋਰ ਕੋਈ ਪ੍ਰਯੋਜਨ ਨਹੀਂ ਹੁੰਦਾ, ਜਿਹੜੀ ਉਹ ਖੇਚਲ ਕਰਦੇ ਹਨ ਸੰਸਾਰ ਦੇ ਭਲੇ ਵਾਸਤੇ ਕਰਦੇ ਹਨ, ਆਪ ਤਾਂ ਉਹਨਾਂ ਦਾ ਪਾਰ ਉਤਾਰਾ ਹੋ ਗਿਆ ਹੁੰਦਾ ਹੈ। ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਨੇ 20 ਸਾਲ ਪਹਿਲਾਂ ਹੀ ਕਹਿ ਦਿੱਤਾ ਸੀ ਆਪਣੇ ਨਾਲਦਿਆਂ ਨੂੰ 1955 ਦੇ ਵਿੱਚ ਵੀ, ਮੇਰੇ 20 ਸਾਲ ਹੈਗੇ ਹਨ, ਜਿੰਨਾ ਮੇਰੇ ਕੋਲੋਂ ਲਾਹਾ ਲੈਣਾ ਹੈ ਲੈ ਲਓ। ਵਾਕਈ 75 ਦੇ ਵਿੱਚ ਫਿਰ ਸੱਚਖੰਡ ਪਿਆਲਾ ਕਰ ਗਏ, ਜਿਨ੍ਹਾਂ ਦੇ ਅੰਦਰ ਗਿਆਨ ਦਾ ਦੀਵਾ ਬਲ ਗਿਆ, ਆਪ ਵੀ ਮਹਾਨ ਜੀਵਨ ਨੂੰ ਬਤੀਤ ਕਰਦੇ ਹਨ, ਦੂਸਰਿਆਂ ਵਾਸਤੇ ਵੀ ਰਾਹ ਬਸੇਰਾ ਜਿਹੜਾ ਹੈ ਉਹ ਬਣਦੇ ਹਨ। ਸਤਿਗੁਰ ਕਿਰਪਾ ਕਰਨ ਸਾਡੇ ਅੰਦਰ ਵੀ ਐਸਾ ਗਿਆਨ ਦਾ ਦੀਵਾ ਬਣੇ, ਸਾਬਤ ਸੂਰਤ ਹੋਈਏ, ਨਸ਼ਿਆਂ ਦਾ ਤਿਆਗ ਕਰੀਏ, ਅੰਮ੍ਰਿਤ ਛਕੀਏ, ਸਿੰਘ ਸਜੀਏ, ਨਾਮ ਬਾਣੀ ਦੇ ਨਾਲ ਜੁੜੀਏ, ਗੁਰੂ ਦੀ ਵਿਚਾਰਧਾਰਾ ਦੇ ਨਾਲ ਜੁੜੀਏ, ਤਾਂ ਕਿ ਲੋਕ ਸੁਖੀ ਪਰਲੋਕ ਸੁਹੇਲੇ ਹੋਵਣ। ਇੰਨੇ ਹਾਜ਼ਰੀ ਪ੍ਰਵਾਨ ਕਰਨ ਸਮੂਹ ਸੰਗਤ ਦਾ, ਸਮੁੱਚੇ ਪ੍ਰਬੰਧਕ ਜਨਾਂ ਦਾ ਬਹੁਤ ਬਹੁਤ ਰੋਮ ਰੋਮ ਕਰਕੇ ਹਾਰਦਿਕ ਧੰਨਵਾਦ। ਆਓ ਅਖੀਰਲੀਆਂ ਪੰਕਤੀਆਂ ਸਰਵਣ ਕਰੀਏ ਜੀ।
ਬ੍ਰਹਮ